मेरे पीत ਛਿਣ ਕਹਿੰਦੇ ਨੇ ਤਿਆਲ ਇੱਕ ਸਕਿੰਟ ਨੂੰ, ਕਲਮ ਦਾ ਨਾਮ ਛਿਣ ਹੈ, ਯਾਨੀ ਅੱਖ ਦੇ ਖੁੱਲਣ ਮਿਟਣ ਮਾਤਰ ਦੇ ਸਮੇਂ ਦਾ ਨਾਮ ਛਿਣ। ਇਤਨਾ ਵੀ ਸਿਆਲ ਦਾ ਟਕਾ ਹੋ ਜਾਏ ਉਸਦਾ ਫਲ ਕਰੋੜ ਸਮੇਤ ਜਗ। ਇੱਕ ਮਿੰਟ ਦਾ ਹਿਸਾਬ ਲਗਾਓ, 60 ਗੁਣਾ ਜ਼ਿਆਦਾ ਕਰੋ, ਉਸ ਤੋਂ ਘੰਟੇ ਦਾ ਹਿਸਾਬ ਲਗਾਓ, 60 ਨਾਲ ਹੋਰ ਜ਼ਰਬ ਦਿਓ। ਇਉਂ ਜਿੰਨਾ ਜਿੰਨਾ ਵੀ ਆਪਣੇ ਖਿਆਲ ਨੂੰ, ਆਪਣੇ ਮਨ ਨੂੰ ਹਰੀ ਜਸ ਵਿੱਚ ਟਿਕਾਉਣ ਦਾ ਹੁਕਮ ਕਰਦਾ ਹੈ, ਉਤਨਾ ਉਤਨਾ ਹੀ ਵਿਸ਼ੇਸ਼ ਫਲ ਔਰ ਸ਼ਾਂਤੀ ਦਾ ਲਾਭ ਪ੍ਰਾਪਤ ਹੁੰਦਾ ਹੈ। ਪੀਸ ਆਫ ਮਾਇੰਡ, ਮਨ ਦੀ ਠੰਡ, ਇਹ ਉਹ ਦੁਨੀਆਂ ਦੀ ਕਿਸੇ ਪਦਾਰਥ ਵਿੱਚ ਵੀ ਨਹੀਂ ਹੈ। ਇਹ ਸਿਰਫ ਵਾਹਿਗੁਰੂ ਦੇ ਜਸ ਵਿੱਚ ਮਨ ਦੀ ਇਕਾਗਰਤਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਜਿੱਥੇ ਇਤਨਾ ਮਹਾਨ ਫਲ ਹੈ ਮਨ ਦੇ ਟਕਾ ਦਾ, ਉੱਥੇ ਸ਼ਾਂਤੀ ਰੂਪੀ ਫਲ ਵੀ ਨਾਲ ਹੀ ਪ੍ਰਾਪਤ ਹੁੰਦਾ ਹੈ। ਆਓ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਅਨੁਸਾਰ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤ। ਜਿਵੇਂ 8 ਧਾਤਾਂ ਪਿੱਤਲ, ਕਾਂਸੀ, ਤਾਂਬਾ ਔਰ ਇੰਜਨੀ 8 ਧਾਤਾਂ ਅਗਰ ਪਾਰਸ ਨੂੰ ਟੱਚ ਹੋ ਜਾਣ ਉਹ ਸੋਨਾ ਬਣ ਜਾਂਦਾ ਹੈ, ਇਸੀ ਤਰ੍ਹਾਂ ਹੀ ਇਹ ਜੀਵ ਜਦੋਂ ਸਤਸੰਗ ਨੂੰ ਪ੍ਰਾਪਤ ਹੁੰਦਾ ਹੈ ਇਹ ਵੀ ਆਪਣੇ ਅਸਲੀ ਸੁਭਾਵ, ਅਸਲੀ ਸ਼੍ਰੀ ਅਵਸਥਾ, ਕਿਉਂਕਿ ਆਤਮ ਦੇਵ ਪਰਮਾਤਮਾ ਦਾ ਪੁੱਤਰ ਹੈ, ਉਹੋ ਜਿਹੀ ਇਹਦੇ ਸੁਭਾਵ ਤੇ ਗੁਣ ਹਨ, ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਅਤੇ ਗੁਰੂ ਜੀ ਸਾਧੂ ਸੰਗ ਦੀ ਮਹਿਮਾ ਉੱਪਰ ਸ਼ਬਦ ਉਚਾਰਨ ਕਰਦੇ
ਆਪਣਾ ਨਾਮ ਆਪਣਾ ਨਾਮ
ਸਥਾਪਨ ਹੋਏ ਕਿ ਆਪਾਂ ਦਾ ਗੱਲ ਹਾਰ ਪਰੋਤਾ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਗੁਰਮੁਖ ਦੇਖ ਦਿਆਲ ਹੋਏ ਉੱਥੋਂ ਦੀ ਤੋਸ਼ਤ ਇਸਨੂੰ ਤੋਤਾ ਗਨਕਾ ਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਆਦਿ ਵੀ ਮਨਾ ਮਾਨੁਖ ਸਰੀਰ ਲੱਖ 84 ਜੌਨ ਵਿੱਚੋਂ ਬਾਦਸ਼ਾਹ ਦੇ ਹੀ ਹੈ ਅਸ਼ਕਲ ਮਖਲੂਕਾਤ ਕਹਿੰਦੇ ਨੇ ਇਸਨੂੰ ਇਸ ਵਿੱਚ ਆ ਕੇ ਨਿਰਾਪੁਰਾ ਇਨਸਾਨ ਦਾ ਖਾਣਾ ਪੀਣਾ ਹੱਸਣਾ ਖੇਡਣਾ ਦੁਨਿਆਵੀ ਸਿਆਸੀ ਇਖਲਾਕ ਜਾਂ ਆਰਥਿਕ ਤਰੱਕੀ ਕਰਨਾ ਹੀ ਕੰਮ ਨਹੀਂ ਇਸ ਦਾ ਇਸ ਤੋਂ ਇਲਾਵਾ ਹੋਰ ਬਹੁਤ ਵੱਡਾ ਫਰਜ਼ ਹੈ ਉਹ ਹੈ ਪ੍ਰਭੂ ਦੀ ਬੰਦਗੀ ਕਰਕੇ 84 ਦੇ ਚੱਕਰ ਨੂੰ ਖਤਮ ਕਰਨਾ ਇਹਨਾਂ ਦੁੱਖਾਂ ਤੋਂ ਬਰੀ ਹੋਣਾ ਇਹ ਪ੍ਰਭੂ ਦੀ ਭਗਤੀ ਕਰਕੇ ਹੁੰਦਾ ਹੈ ਜੋ ਸਤਸੰਗ ਦੁਆਰਾ ਹੁੰਦੀ ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹਾ ਹੈ ਇਹੋ ਜਿਹੇ ਪਾਸੇ ਹੈ ਜਿਸਨੇ ਹੋਰ ਨਰਕਾਂ ਨੂੰ ਲੈ ਜਾਣਾ ਇਹ ਜੇ ਖਿਆਲਾਤ ਇਹਦੇ ਚਿੱਤ ਵਿੱਚ ਉੱਠਦੇ ਚਿੱਤ ਨੂੰ ਬਿਲਬਲ ਕਰਦੇ ਪਰ ਪੇਸ਼ ਕੋਈ ਨਹੀਂ ਸੀ ਜਾਂਦੀ ਜੈਸੇ ਲੰਗੜਾ ਗਰਾ ਜਿਲਣ ਵਿੱਚ ਫਸਿਆ ਹੁੰਦਾ ਟੰਗਾ ਟੁੰਗਾ ਮਾਰਦੇ ਨਿਕਲਣ ਵਾਸਤੇ ਬਲਕਿ ਹੋਰ ਤਸੀ ਜਾਂਦਾ ਜਿਲਣ ਦਾ ਸੁਭਾਅ ਐਸਾ ਹੀ ਹੁੰਦਾ ਜਿੰਨੀ ਦੇਰ ਤੱਕ ਕੋਈ ਉੱਥੋਂ ਫੜ ਕੇ ਕੱਢੇ ਨਾ ਇਸੀ ਤਰ੍ਹਾਂ ਇਸਦੀ ਹਾਲਤ ਸੀ ਮਦਦ ਦੀ ਜ਼ਰੂਰਤ ਸੀ ਜਦੋਂ ਇਹੋ ਜਿਹੇ ਖਿਆਲਾਤ ਪਿਛਲੇ ਸੰਸਕਾਰਾਂ ਕਰਕੇ ਪਿਛਲੇ ਜਨਮ ਦੀ ਭਗਤੀ ਦਾ ਬੀਜ ਹਿਰਦੇ ਰੂਪੀ ਜ਼ਮੀਨ ਪਿਆ ਹੋਇਆ ਜਦੋਂ ਉੱਗਣ ਦੀ ਕੋਸ਼ਿਸ਼ ਕਰਦਾ ਹੈ ਉਦੋਂ ਜ਼ਰੂਰ ਹੀ ਇਸਨੂੰ ਮਹਾਂਪੁਰਖ ਦਾ ਮਿਲਾਪ ਪੂਰਵ ਕਰਮ ਅੰਕੁਰ ਜੋ ਪ੍ਰਗਟੇ ਭੇਟੋ ਪੁਰਖ ਰਸ਼ਕ ਵੈਰਾਗ ਪੂਰਵਲੇ ਸੰਸਕਾਰਾਂ ਕਰਕੇ ਇੱਥੇ ਆਤਮ ਰਸੀਏ ਪੁਰਸ਼ ਦਾ ਮਿਲਾਪ ਹੋ ਕੇ ਉਸਦੀ ਜ਼ਿੰਦਗੀ ਠੀਕ ਰਸਤੇ ਤੇ ਆਉਂਦੀ ਇਹ ਤਾਂ ਇਹਦੇ ਇਹੋ ਜਿਹੇ ਖਿਆਲਾਤ ਇਸਨੇ ਬੇਬਲ ਕਰ ਦਿਸਨ ਉਸੀ ਸ਼ਹਿਰ ਦੇ ਬਾਹਰ ਇੱਕ ਕੋਈ ਮਹਾਤਮਾ ਨੇ ਜਦੋਂ ਅਸੀਂ ਗੁਰਬਾਣੀ ਨੂੰ ਅੱਛੀ ਤਰ੍ਹਾਂ ਸਮਝ ਕੇ ਪੜ੍ਹਦੇ ਹਾਂ ਇਸਦੇ ਵਿੱਚ ਸੰਤ ਸਾਧ ਭਗਤ ਮਹਾਂਪੁਰਖ ਸਤਪੁਰਸ਼ ਬ੍ਰਹਮ ਗਿਆਨੀ ਤਤਵੇਤੇ ਆਤਮਦਰਸ਼ ਇਹ ਜਿਹੇ ਬਚਨ ਬਹੁਤ ਸਾਰੇ ਆਉਂਦੇ ਹਨ ਜਿਨ੍ਹਾਂ ਦਾ ਮਤਲਬ ਉਹਨਾਂ ਰੂਹਾਂ ਵੱਲ ਹੈ ਜੋ ਪ੍ਰਭੂ ਵਿੱਚ ਅਭੇਦ ਹੋ ਚੁੱਕੀ ਜੋ ਪਰਮੇਸ਼ਰ ਵਿੱਚ ਮਿਲ ਚੁੱਕੇ ਹਨ ਇਹਨਾਂ ਜਿਹਾਂ ਪੁਰਸ਼ਾਂ ਦੀ ਬਾਣੀ ਵਿੱਚ ਥਾਂ ਥਾਂ ਬਹੁਤ ਸਿਫਤ ਕੀਤੀ ਥਾਂ ਥਾਂ ਬੜੀ ਵਡਿਆਈ ਕੀਤੀ ਹੈ ਗੁਰੂ ਜੀ ਨੇ ਇਹੋ ਜਿਹੇ ਇੱਕ ਮਹਾਂਪੁਰਸ਼ ਰਹਿੰਦੇ ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਦੇ ਪਾਸ ਕੁਝ ਸੱਜਣ ਆਏ ਦਰਸ਼ਨ ਕੀਤਾ ਨਮਸਕਾਰ ਕੀਤੀ ਬੈਠ ਗਏ ਉਹਨਾਂ ਨੇ ਆਪਸ ਵਿੱਚ ਹੀ ਧਨਾੜ ਆਦਮੀ ਨੂੰ ਵਚਨ ਛੇੜ ਲਏ ਅੰਮਕਾ ਬੜਾ ਧਨਾੜ ਹੈ ਅੰਮਕਾ ਬੜਾ ਅਮੀਰ ਹੈ ਅੰਮਕਾ ਬੜੇ ਪੈਸੇ ਵਾਲਾ ਹੈ ਕਹਿਣ ਲੱਗਾ ਮੈਂ ਉਸਦੇ ਮਕਾਨ ਤੇ ਇੱਕ ਝੰਡੀ ਦੇਖੀ ਜਿਸਨੂੰ ਧੁਜ ਕਹਿੰਦੇ ਸਨ ਉਸ ਸਮੇਂ ਦੇ ਵਿੱਚ ਜਿਸਦੇ ਪਾਸ ਕਰੋੜ ਰੁਪਇਆ ਕੈਸ਼ ਹੁੰਦਾ ਆਪਣੇ ਮਕਾਨ ਤੇ ਇੱਕ ਧੁਜ ਲਗਾ ਲੈਂਦਾ ਆਮ ਕਾਵ ਦੀ ਧੁਜਾ ਧਾਰੀ ਹੈ ਸਵਾਂ ਦੂਸਰਾ ਕਹਿ ਉੱਠਿਆ ਇੱਕ ਝੰਡੀ ਕੀ ਹੈ ਮੈਂ ਫਲਾਣੇ ਦੇ ਮਕਾਨ ਤੇ 3 ਝੰਡੀਆਂ ਦੇਖੀ ਤੀਜਾ ਕਹਿੰਦਾ ਮੈਂ ਫਲਾਣੇ ਦੇ ਮਕਾਨ ਤੇ 7 ਵੇਖੀ 7 ਕਰੋੜ ਰੁਪਇਆ ਕੈਸ਼ ਇੰਨੀਆਂ ਇੰਨੀਆਂ ਗੱਲਾਂ ਉਹਨਾਂ ਨੇ ਆਪਣੇ ਆਪ ਹੀ ਛੇੜ ਦਿੱਤੀ ਗੁਰੂ ਜੀ ਨੇ ਸੋਚਿਆ ਵੀ ਅਸ਼ਚਰਜ ਗੱਲ ਹੈ ਇਹ ਲੋਕ ਜੇ ਕਿਤੇ ਇੱਕ ਤਾਂ ਸਤਸੰਗ ਪ੍ਰਾਪਤ ਹੁੰਦਾ ਹੈ ਸਤਪੁਰਸ਼ ਦੇ ਪਾਸ ਜਾਂਦੇ ਹਨ ਆਪਣੇ ਖਿਆਲ ਨੂੰ ਆਪਣੇ ਮਨ ਨੂੰ ਮੋਹ ਮਾਇਆ ਤੋਂ ਉੱਚਾ ਕਰਨ ਵਾਸਤੇ ਜਾਂਦੇ ਹਨ ਪਰ ਇੱਥੇ ਆ ਕੇ ਵੀ ਇਹਨਾਂ ਨੇ ਉਹੀ ਗੱਲਾਂ ਛੇੜ ਦਿੱਤੀ ਜਾਂ ਦੇ ਵਿੱਚੋਂ ਨਿਕਲਣ ਦੇ ਵਾਸਤੇ ਸਤਪੁਰਸ਼ਾਂ ਪਾਸ ਜਾਈਦਾ ਹੈ کیونکہ موہ ماج فشا انسان تا جنہ جماعتران دے چکر چھوڑتا ہے. اس تو نکل گئی تمام دکھنا تو چھٹکارا بنتا ہے. اس واسطے ست پرشاں پاس جا کے تا موہ مایا تو اچا ہو کے پربھو دے وچ تفیض ہون دے واسطے کوئی بچن چھیڑنے چاہیے. جدوں اے گرو جی نے سوچیا تے انہوں نے کہن لگے پریمیاں تھوڑے شاہوکار چنگے لگتے ہیں. کہیں گے ہاں مہاراج تن دی مہمہ دنیا دے وچ. گرو جی کہیں گے ٹھیک ہے. اوپرلی دشٹی کر کے اوپری دشٹی کر کے دھنوان پرش پیسے والے پتروان اور اتیاد پدارتھ والے سکھی پرتیت ہوندے ہیں. پر جے کر اچھی طرح انہوں نے اندر وڑ کے دیکھیے تو انہوں نے من بڑے اشانت. بڑے بڑے جو دیش ہیں لوگ تن کو ویاپے چنتا چنتا انہوں نے عام لوگوں وشیش ہوں زیادہ ہوں. اس کر کے سکھتا پربھو دے وچ بتی لین کیتے ہی ہوں. جے کر تھانوں سیٹ شاہوکار چنگے لگتے ہیں اسی دسیے سیٹ شاہوکار کون ہوں. انہوں نے کہا ہاں غریب نہ دسو. گرو جی نے اس موقع ایک شبد ایسے اچارن کر کے دسیا واہگرو پگ ٹڑے ہر سنت تمہارے واہگرو پگ ٹڑے ہر سنت تمہارے شاہوکار ਸਾਸੰਗ ਸੰਤ ਦੀ ਡੈਫੀਨੇਸ਼ਨ ਇਹ ਦੱਸੀ ਹੈ ਕਿ ਸਾਸ ਗ੍ਰਾਸ ਨਾ ਵਿਸਰ ਹਰ ਨਾਮ ਨਾ ਮਨ ਮਨ ਸੰਸ ਸਹੀ ਨਾਨਕਾ ਪੂਰਨ ਸਹੀ ਪੂਰਨ ਪੁਰਖ ਕਹੋ ਪੂਰਨ ਸੰਤ ਜਿਨ੍ਹਾਂ ਨੂੰ ਆਤਮ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਵੈਰਾਗਮਈ ਹੋਣ ਕਰਕੇ ਜਿਨ੍ਹਾਂ ਦੀ ਦ੍ਰਿਸ਼ਟੀ ਸੰਸਾਰ ਇੱਕ ਸੰਕਲਪ ਤੋਂ ਜ਼ਿਆਦਾ ਭੁਗਤ ਨਹੀਂ ਰੱਖਦਾ ਵਾਹਿਗੁਰੂ ਅੰਤਰਜਾਮੀ ਸਾਰੇ ਪਰਿਪੂਰਨ ਜਿਨ੍ਹਾਂ ਨੂੰ ਨਜ਼ਰ ਆਉਂਦਾ ਇਹਨਾਂ ਦੇ ਇਹ ਲੱਛਣਾਂ ਇਸ ਕਰਕੇ ਉਹਨਾਂ ਦਾ ਚਿੱਤ ਸ਼ਾਂਤ ਹੋ ਚੁੱਕਾ ਹੈ ਉਹਨਾਂ ਦਾ ਨਾਮ ਹੀ ਸੰਤ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਹੇ ਵਾਹਿਗੁਰੂ ਸ਼ਾਹੂਕਾਰ ਤਾਂ ਤੇਰੇ ਸੰਤ ਹਨ ਜਿਨ੍ਹਾਂ ਦੇ ਪਾਸ ਨਾਮ ਰੂਪੀ ਧਨ ਜਮ੍ਹਾਂ ਹੈ ਪ੍ਰਵਾਨਗਣੀ ਸਹੀ ਇਹ ਆਏ ਸਫਲ ਤਿਨਾ ਕੇ ਕੰਮ ਉਹਨਾਂ ਦਾ ਆਉਣਾ ਹੀ ਦੁਨੀਆਂ ਤੇ ਪ੍ਰਵਾਨ ਨਹੀਂ ਕਹਿ ਸਫਲਾ ਹੈ ਉਹਨਾਂ ਦੇ ਕੰਮ ਪਰਕਾਰ ਆਦਿਕ ਇਹ ਵੀ ਸਫਲੇ ਹਨ ਮੇਰੇ ਰਾਮ ਹਰਜਨ ਕੇ ਹੋਂ ਬਲ ਜਾਈ ਕੇਸਾਂ ਕਰ ਕਰ ਚਮੜ ਢੁਲਾਵਾਂ ਚਰਨ ਧੂੜ ਮੁਕਾਏ ਜਨਮ ਮਾਨ ਦੋ ਹੋਣਾ ਨਹੀਂ ਜਨਮ ਮਾਨ ਦੇ ਚੱਕਰ ਵਿੱਚ ਨਹੀਂ ਹਨ ਉਹ ਸੁਤੰਤਰ ਹਨ ਜਨਮ ਮਾਨ ਦੋ ਹੋਣਾ ਨਹੀਂ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸ਼ ਲੈਣ ਮਿਲਾ ਸੱਚਾ ਮੁਰ ਸੱਚੀ ਪਾਤਸ਼ਾਹ ਇੱਕ ਕੋਈ ਰਾਜਾ ਉਸਨੂੰ ਚੰਗੀਆਂ ਚੰਗੀਆਂ ਸਹਿਜਾਂ ਤੇ ਸੌਣ ਦਾ ਸ਼ੌਕ ਸੀ ਮਾਲੀ ਨੇ ਜਾਂ ਮਾਲਣ ਉਸਦੇ ਬਿਸਤਰੇ ਤੇ ਅੱਛੇ ਅੱਛੇ ਫੁੱਲੇ ਇਕੱਠੇ ਕਰਕੇ ਉਹ ਵਿਛਾਉਣੇ ਰਾਜਾ ਉਹਨਾਂ ਤੇ ਸਮਿਆਂ ਕਰਦਾ ਇੱਕ ਦਿਨ ਮਾਲਣ ਨੇ ਬਹੁਤ ਸਾਰੇ ਫੁੱਲ ਇਕੱਠੇ ਕਰਕੇ ਉਹਦੀ ਸਹਿਜਾਂ ਤੇ ਵਿਛਾਏ ਉਸਦੇ ਚਿੱਤ ਵਿੱਚ ਖਿਆਲ ਆਇਆ ਕਿ ਇਹੋ ਜਿਹੀ ਸਹਿਜਾਂ ਤੇ ਰਾਜਾ ਨੂੰ ਪਤਾ ਨਹੀਂ ਕਹੀ ਚੰਗੀ ਨੀਂਦ ਆਉਂਦੀ ਹੋ ਸਾਸੰਗ ਨੀਂਦ ਜਿਹੜੀ ਹੈ ਰੋੜਾਂ ਤੇ ਵੀ ਬੜੀ ਸੋਹਣੀ ਆ ਜਾਂਦੀ ਨੀਂਦ ਉਹ ਅੱਛੀ ਹੈ ਜਿਹਦੇ ਵਿੱਚ ਸੁਪਨਾ ਨਾ ਆਵੇ ਫੂਕ ਨੀਂਦ ਹੋਵੇ ਉਸ ਨੀਂਦ ਨੂੰ ਚੰਗਾ ਮੰਨਿਆ ਜਿਸ ਨੀਂਦ ਦੇ ਵਿੱਚ ਯਾਨੀ ਸੁਪਨੇ ਵਾਲੀ ਨੀਂਦ ਉਹਦੇ ਵਿੱਚ ਕਦੇ ਸ਼ੇਰ ਨੇ ਆ ਦੱਬਿਆ ਕਦੇ ਸੱਪ ਆ ਚਿੰਬੜਿਆ ਕਦੇ ਹੋਰ ਕੁਛ ਦੁੱਖ ਆ ਚਿੜਿਆ ਉਹ ਨੀਂਦ ਕਾਹਦੀ ਉਦੋਂ ਤਾਂ ਜਾਗਰਤ ਹਜ਼ਾਰ ਦਰਜੇ ਚੰਗਾ ਸੰਯੋਗ ਕਰਕੇ ਜਿਹੜੇ ਬਹੁਤੇ ਸੌਂਦੇ ਉਹਨਾਂ ਨੂੰ ਅਕਸਰ ਇਹੀ ਜਿਹੀ ਨੀਂਦ ਭੈੜੀ ਨੀਂਦ ਆਉਂਦੀ ਹੁੰਦੀ ਸੁਪਨੇ ਵਾਲੀ ਜਾਂ ਇਹੀ ਜਿਹੀ ਨੀਂਦ ਅੰਮ੍ਰਿਤ ਵੇਲੇ ਆਉਂਦੀ ਹੁੰਦੀ ਜਿਹੜਾ ਭਜਨ ਦਾ ਵਕਤ ਹੈ ਜਿਹੜੇ ਉਸ ਮੌਕੇ ਸੌਂਦੇ ਨੇ ਅਕਸਰ ਇਹੋ ਜਿਹੇ ਬੁਰੇ ਸੁਪਨੇ ਉਦੋਂ ਜ਼ਿਆਦਾ ਆਉਂਦੇ ਕੁਦਰਤੀ ਨੀਂਦ ਜਿਹੜੀ ਆਹਟ ਫਿਰ ਆਉਂਦੇ ਹੁੰਦੇ ਹਨ ਸੰਯੋਗ ਕਰਕੇ ਮਾਲਣ ਨੇ ਸੋਚਿਆ ਪਤਾ ਨੀ ਰਾਜਾ ਨੂੰ ਕਿਤਨੀ ਚੰਗੀ ਨੀਂਦ ਆਉਂਦੀ ਹੋਵੇ ਇਸੇ ਜਾਤੇ ਸੋ ਉਸਨੇ ਸੋਚਿਆ ਮੈਂ ਵੀ ਬਹਿ ਕੇ ਦੇਖਾਂ ਥੋੜਾ ਜਿਹਾ ਉਸੇ ਜਾਤੇ ਲੇਟ ਗਈ ਥੱਕੀ ਸੀ ਵਿਚਾਰੀ ਉਹਨੂੰ ਨੀਂਦ ਆ ਜਾਂਦੀ ਹੈ ਉਧਰੋਂ ਫਿਰਦਾ ਫਿਰਦਾ ਰਾਜਾ ਆ ਗਿਆ ਉਸਦੇ ਹੱਥ ਵਿੱਚ ਬੈਤ ਸੀ ਆਪਣੇ ਬਿਸਤਰੇ ਉੱਪਰ ਇੱਕ ਛੋਟੇ ਜਿਹੇ ਗੁਲਾਮ ਨੂੰ ਸੁੱਤਾ ਪਿਆ ਦੇਖ ਕੇ ਬੜਾ ਗੁੱਸਾ ਆਇਆ ਦੋ ਚਾਰ ਬੈਤਾਂ ਲਗਾਈਆਂ ਉਸਨੂੰ ਜਾਗ ਆ ਗਈ ਸੱਟ ਵੱਜਣ ਕਰਕੇ ਨਾਲੇ ਤਾਂ ਮਾਲਣ ਰੋਂਦੀ ਹੈ ਨਾਲੇ ਹੱਸਦੀ ਹੈ ਰਾਜਾ ਕਹਿਣ ਲੱਗਾ ਮਾਲਣ ਤੈਂ ਗਲਤੀ ਕੀਤੀ ਤੇਰਾ ਆਪਣੇ ਸਵਾਮੀ ਦੇ ਬਿਸਤਰੇ ਤੇ ਲੇਟਣ ਦਾ ਹੱਕ ਨਹੀਂ ਸੀ ਇਸ ਕਰਕੇ ਤੇਰੇ ਬੈਤਾਂ ਪਈਆਂ ਤੈਨੂੰ ਦੁੱਖ ਹੋਇਆ ਰੋਣ ਆਉਂਦਾ ਹੀ ਹੁੰਦਾ ਦੁੱਖ ਵਿੱਚ ਇਨਸਾਨ ਹੱਸਦੀ ਕਿਉਂ ਹੈ ਹੱਸਣ ਦਾ ਕੀ ਕਾਰਨ ਹੈ ਮਾਲਣ ਚੁੱਪ ਰਹੀ ਰਾਜਾ ਨੇ ਫਿਰ ਪੁੱਛਿਆ ਹੱਸਦੀ ਕਿਉਂ ਹੈ ਉਹ ਫਿਰ ਨਹੀਂ ਬੋਲੀ ਤੀਜੀ ਦਫ਼ਾ ਰਾਜਾ ਕਹਿੰਦਾ ਮੇਰੀ ਗੱਲ ਦਾ ਜਵਾਬ ਦੇ ਉਸ ਮੌਕੇ ਉਸਨੇ ਹੱਥ ਜੋੜ ਕੇ ਕਿਹਾ ਸਰਕਾਰ ਮੇਰੀ ਬੜੀ ਭਾਰੀ ਭੁੱਲ ਮੈਂ ਆਪਦੇ ਬਿਸਤਰੇ ਤੇ ਲੇਟਣ ਦਾ ਕੀ ਹੱਕ ਰੱਖਦੀ ਬੜੀ ਭਾਰੀ ਗਲਤੀ ਸੀ ਮੇਰੀ ਗਲਤੀ ਦਾ ਅਜੇ ਥੋੜਾ ਫਰ ਮਿਲਿਆ ਦੋ ਚਾਰ ਬੈਠੇ ਮੈਨੂੰ ਜ਼ਿਆਦਾ ਸਜ਼ਾ ਚਾਹੀਦੀ ਸੀ ਸੋ ਬੈਠਾ ਲੱਗਣ ਕਰਕੇ ਦੁੱਖ ਹੋਇਆ ਮੈਨੂੰ ਰੋਣ ਆਇਆ ਹੱਸਦੀ ਤਾਂ ਮੈਂ ਤਾਂ ਪਤਾ ਨਹੀਂ ਮੈਂ ਘੜੀ ਅੱਧੀ ਘੜੀ ਇਸ ਬਿਸਤਰੇ ਤੇ ਸੁੱਤੀ ਹਾਂ ਮੇਰੇ ਇੰਨੀਆਂ ਬੈਠਾ ਪਈਆਂ ਤੂੰ ਰੋਜ਼ ਇਸ ਤੇ ਸੋਨਾ ਹੈ ਜਮਦੂਤ ਪਤਾ ਨਹੀਂ ਤੇਰੀ ਤੇਰੇ ਕਿੰਨੀਆਂ ਬੈਠਾ ਮਾਰਨ ਕਿੰਨੇ ਹੰਡਰ ਮਾਰਨ ਇਹ ਸੁਣ ਕੇ ਰਾਜਾ ਨੂੰ ਵੈਰਾਗ ਹੋ ਗਿਆ ਸਾਸੰਗ ਕੋਈ ਬਚਨ ਦਾ ਕਿਸੇ ਵੇਲੇ ਦਾ ਕਾਟ ਕਰ ਜਾਇਆ ਕਰਦਾ ਉਹ ਜਨਮ ਸਵਾਰ ਜਾਂਦਾ ਹੈ। ਇਸੀ ਕਰਕੇ ਦੱਸਿਆ ਕਈਆਂ ਨੂੰ ਕਿਸੇ ਮੌਕੇ ਸੋਝੀ ਪੈਂਦੀ, ਕਈਆਂ ਨੂੰ ਕਿਸੇ ਮੌਕੇ ਸੋਝੀ ਪੈਂਦੀ। ਇੱਕ ਨਾਨ ਸੋਝੀ ਆ ਗਈ ਹੈ, ਇੱਕ ਨਾਨ ਸੋਝੀ ਆ ਗਈ ਹੈ, ਤੁਹਾਡਾ ਹੀ ਹੈ। اسی تھوڈے غلام ہاں سیوادار ہاں اس کر کے چلو چل کے اتے رہو. تو کہنے نہیں بھائی جے کر مینو لے جانا ہے اے میری سوئی کٹ دے. بہت سارا ہٹ کرن تے اس نے اپنے نوکراں چاکراں حکم کیتا دریا وچ سوئی ڈھونڈو. بھلا اتنے اتھا پانی میں سوئی کیسے لب سکتی ہے, پتا نہیں کتے دی کتے چلی گئی. بہت ساری کوشش کیتی گئی, چبیاں لائیاں نوکراں چاکراں ملازماں نے, سوئی نہیں لبھی. اخیر اہلکاراں نوں گیا, انہوں نے بھی چبیاں لائیاں, سوئی نہیں لبھی. اس راجا نے آپ بھی ڈھونڈن کی کوشش کیتی پر سوئی نہیں لبھی. پھر کہن لگا پتا جی ایڈے وڈے اتھا پانی وچوں سوئی کیویں لب سکتی ہے؟ تو یہ تھی کی خیال کرتے ہو جہیا پیسے دیا دس آ جان, ایڈا وا راج بھاگ تھوڑا ہی ہے, چلو اِسی تھوڑی سیوا کریں گے اتنے چل کے رہو. کہ نہیں بھائی جے کر میری سوئی نہیں تو کٹ سکتا تا نہیں میں جاواں. کہ سوئی این پانی چو کیویں نکلے گی؟ نہیں نکل سکتی. نہیں نکل سکتی کہ اخیر اس سادھ نے کیا ورن دیو تن جو پانی دا مالک ہے جس کو خواجہ خضر بھی کہنے کئی نامہ کر کے پکارا جاتا میری سوئی نکالو. کہنے کی دیر سے سات سنگھ مچھی کی شکل منہ پڑی سوئی مرے لیا رہے. کہنے آ کیویں نکلے آئی؟ راجا حیران کہ جا تیرا تو تھوڑا جا تھوڑی لوگوں کے حکم چلتا ہے, ساڈا تو ساری کھانیاں کے حکم چلتا ہے. سچا امر سچی پاتشاہی سچے سیتی راتے واہگرو پاگ چڑے ہر سنت تمہارے واہگرو پاگ چڑے ہر سنت تمہارے Thank you. ਸਾਨੂੰ ਸ਼ਾਹੂਕਾਰ ਕਥਨ ਕੀਤਾ। ਕਿਤੇ ਕਿਤੇ ਦੁਨੀਆਂ ਦੇ ਰਾਜੇ ਕਥਨ ਕਰਦੇ ਹਜ਼ਰਤ ਈਸਾ। ਪੱਛਮੀ ਅਵਤਾਰ ਕਹਿੰਦਾ ਹਰ ਇਨਸਾਨ ਦੇ ਅੰਦਰ ਸੱਚੀ ਪਾਤਸ਼ਾਹੀ ਛੁਪੀ ਹੋਈ ਹੈ, ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਜਿੱਥੋਂ ਗਿਰਾਵਟ ਨਹੀਂ ਹੁੰਦੀ। ਪ੍ਰਾਪਤ ਹੋਇਆਂ ਜਿਹੜੀ ਸਦਾ ਹੀ ਸੁਖਦਾਈ ਹੈ, ਜਿਹਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਜਿਹਦੇ ਵਿੱਚ ਮੌਤ ਨਹੀਂ, ਬਿਮਾਰੀ ਨਹੀਂ, ਕਸ਼ਟ ਨਹੀਂ, ਨਾਦਾਰੀ ਨਹੀਂ, ਆਨੰਦ ਹੀ ਆਨੰਦ ਹੈ। ਇਹੀ ਜੀ ਸੱਚੀ ਪਾਤਸ਼ਾਹੀ ਹਰ ਇਨਸਾਨ ਦੇ ਅੰਦਰ ਛੁਪੀ ਹੋਈ ਹੈ। ਜਿਸਨੇ ਭਜਨ ਕਰਕੇ ਉਸਨੂੰ ਲੱਭ ਲਿਆ, ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਸੱਚਾ ਅਮਰ ਸੱਚੀ ਪਾਤਸ਼ਾਹੀ ਉਹੀ ਜਾਣੀ। ਗੁਰੂ ਅਰਜਨ ਦੇਵ ਮਹਾਰਾਜ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਇਉਂ ਕਥਨ ਕਰਦੇ ਹਨ। ਪਿਆਰੇ ਜੀ ਰਾਜਾ ਸਾਰੀ ਦੁਨੀਆ ਕਟੇ ਬਸਤਰ, ਨਾ ਕੋਈ ਚੰਗੀ ਜਾਤ, ਨਾ ਕੋਈ ਇੱਜ਼ਤ, ਭਾਵੇਂ ਜੰਗਲਾਂ ਰੂਹੀਆਂ ਵਿੱਚ ਹੀ ਫਿਰਦਾ ਰਹਿੰਦਾ, ਪਰ ਇੱਕ ਵਸਤੂ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਭਜਨ, ਜੇਕਰ ਉਸਦੇ ਵਿੱਚ ਉਸਦੀ ਮਨ ਦੀ ਬਿਰਤੀ ਲਿਵਲੀਨ ਹੈ, ਉਹਦਾ ਮਨ ਭਜਨ ਦੇ ਵਿੱਚ ਇਕਾਗਰ ਅਸਥਿਤ ਹੈ, ਯਾਨੀ ਭਜਨ ਆਨੰਦੀ ਹੈ, ਇਹ ਜੇ ਪੁਰਸ਼ ਨੂੰ ਗੁਰੂ ਜੀ ਕਹਿੰਦੇ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੀ ਦੁਨੀਆਂ ਦਾ ਰਾਜਾ ਹੈ। ਅਗਰ ਵਾਹਿਗੁਰੂ ਦੇ ਭਜਨ ਵਿੱਚ ਉਸਦਾ ਮਨ ਲਿਵਲੀਨ ਹੈ, ਮਨ ਦੀ ਇਕਾਗਰਤਾ ਦੇ ਵਿੱਚ ਬੜੀਆਂ ਸ਼ਕਤੀਆਂ, ਬੜੀਆਂ ਤਾਕਤਾਂ ਹਨ, ਬੜੀਆਂ ਬਰਕਤਾਂ ਹਨ। ਸੋ ਜਿਹਦਾ ਵਾਹਿਗੁਰੂ ਦੇ ਭਜਨ ਵਿੱਚ ਮਨ ਲੱਗਿਆ ਹੈ, ਉਹ ਸਾਰੀ ਦੁਨੀਆਂ ਦਾ ਗੁਰੂ ਜੀ ਉਸਨੂੰ ਰਾਜਾ ਕਥਨ ਕਰਦੇ ਹੈ। प्यारे जी राजा सारी दुनिया दा, प्यारे जी राजा सारी दुनिया दा, ਬਖਸ਼ ਸਕਦੇ ਨੇ, ਖੋ ਵੀ ਸਕਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਤੇ ਪਿਆਣੇ ਸਾਹਿਬ ਸਮਾਧ ਅਸਥਿਤ ਹਨ। ਹਮਾਇਉਂ ਬਾਦਸ਼ਾਹ ਬਾਬਰ ਦਾ ਲੜਕਾ ਸ਼ੇਰ ਸ਼ਾਹ ਸੂਰੀ ਤੇ ਸ਼ਿਕਸਤ ਖਾ ਕੇ ਡਰਦਾ ਹੋਇਆ ਪੰਜਾਬ ਨੂੰ ਜਾ ਰਿਹਾ। ਕਿਸੇ ਨੇ ਦੱਸਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਾਨਸ਼ੀਨ, ਦੂਸਰੇ ਜਾਨਸ਼ੀਨ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦੀ ਸ਼ਰਨ ਚ ਪਹੁੰਚੋ, ਅਗਰ ਕਿਰਪਾ ਹੋ ਜਾਏ ਤੁਹਾਡਾ ਖੁਸ਼ਿਆ ਰਾਜ ਮਿਲ ਸਕਦਾ। ਇਹ ਵੀ ਦੱਸਿਆ ਗੁਰੂ ਨਾਨਕ ਜੀ ਨੇ ਤੁਹਾਡੇ ਬਜ਼ੁਰਗਾਂ ਨੂੰ ਕਈ ਪੀੜ੍ਹੀਆਂ ਦੀ ਬਖਸ਼ਿਸ਼ ਕੀਤੀ ਸੀ, ਪਰ ਇਹ ਖੁਸ ਜਾਣ ਦਾ ਕੀ ਕਾਰਨ? ਕਹਿ ਰਹੇ ਹੋ ਆਇਆ ਗੁਰੂ ਅੰਗਦ ਦੇਵ ਮਹਾਰਾਜ ਸਮਾਧਿ ਤੇ ਬੈਠੇ ਸਨ, ਹਮਾਇਉਂ ਕੁਛ ਦੇਰ ਸਿਰ ਨਵਾ ਕੇ ਨਮਸਕਾਰ ਕਰਕੇ ਖੜਾ ਰਿਹਾ, ਪਰ ਆਪ ਜੀ ਸਮਾਧੀ ਵਿੱਚ ਲੀਨ ਸਨ। ਚਿੱਤ ਵਿੱਚ ਰਾਜਮਦ ਨੇ ਅੰਦਰੋਂ ਹੋਂ ਪੈਦਾ ਕੀਤੀ, ਕਹਿਣ ਲੱਗਾ ਮੈਂ ਕਿੰਨੀ ਦੇਰ ਦਾ ਖੜਾ ਹੋਇਆ, ਮੈਨੂੰ ਇਹਨਾਂ ਨੇ ਪੁੱਛਿਆ ਤੱਕ ਨਹੀਂ, ਹੋਵੇ ਨਾ ਇਹਨਾਂ ਦਾ ਸਿਰ ਕਲਮ ਕਰਦਿਆਂ ਤਲਵਾਰ ਦੇ ਨਾਲ। ਮੁੱਠੇ ਨੂੰ ਹੱਥ ਪਾਇਆ, ਹੱਥ ਉੱਥੇ ਜੜ ਗਿਆ। ਗੁਰੂ ਜੀ ਨੇਤਰ ਖੋਲ ਕੇ ਮੁਸਕਰਾ ਕੇ ਕਿਹਾ, ਕਹਿਣ ਲੱਗੇ ਹਮਾਇਉਂ ਇਹ ਤੇਰੀ ਤਲਵਾਰ ਸ਼ੇਰ ਸ਼ਾਹ ਦੇ ਅੱਗੇ ਕਿੱਥੇ ਗਈ ਸੀ? ਫਕੀਰਾਂ ਤੇ ਤਲਵਾਰਾਂ ਕੱਢਦਾ ਹੈ, ਇਹ ਕਿੱਥੇ ਗਈ ਸੀ ਤੇਰੀ ਤਲਵਾਰ? ਉੱਥੇ ਉੱਥੋਂ ਸ਼ਿਕਸਤ ਖਾ ਗਿਆ, ਕੋਈ ਸ਼ਰਮ ਚਾਹੀਦੀ ਹੈ ਫਕੀਰਾਂ ਤੇ ਤਲਵਾਰਾਂ ਕੱਢਣੀ? ਖਿਮਾ ਮੰਗੀ, ਕਹਿਣ ਲੱਗਾ ਮਹਾਰਾਜ ਆਪ ਦੇ ਬਜ਼ੁਰਗਾਂ ਨੇ ਬਖਸ਼ਿਸ਼ ਕੀਤੀ ਸੀ ਕਈ ਪੁਸ਼ਤਾਂ ਦੀ ਸਾਡੇ ਬਜ਼ੁਰਗਾਂ ਨੂੰ, ਲੇਕਿਨ ਇਹ ਕੀ ਗੱਲ? ਕਹਿੰਦੇ ਕੋਈ ਗਲਤੀ ਕੀਤੀ ਹੋਣੀ, ਕੋਈ ਸ਼ਰਤ ਵੀ ਰੱਖੀ ਹੋਣੀ ਗੁਰੂ ਨਾਨਕ ਜੀ ਨੇ, ਨਿਆਂ ਹੋਏਗਾ, ਇਨਸਾਫ ਹੋਏਗਾ, ਗਰੀਬ ਗੁਰਬੇ ਦੀ ਮਦਦ ਹੋਵੇਗੀ ਇਤਿਆਦਿ ਕਈ ਸ਼ਰਤਾਂ ਹੋਣਗੀਆਂ। ਉਹ ਤੋਂ ਤੁਸੀਂ ਪਿੱਛੇ ਹਟ ਗਏ, ਤੁਹਾਡਾ ਰਾਜ ਖੁੱਸ ਗਿਆ। ਫਿਰ ਹੁਣ ਮਹਾਰਾਜ ਕਹਿਣਗੇ ਆਇਆ ਸੀ, ਅਗਰ ਸੱਚਮੁੱਚ ਹੀ ਪੂਰੀ ਪੂਰੀ ਸ਼ਰਧਾ ਨਾਲ ਤੂੰ ਇੱਥੇ ਖੜਾ ਰਹਿੰਦਾ ਹੁਣੀ ਮਿਲ ਜਾਂਦਾ, ਪਰ ਤੈਂ ਚੂੰਕਿ ਤਲਵਾਰ ਕੱਢੀ ਹੈ ਵਕਤ ਲੱਗੇਗਾ। ਹਾਂ, ਇਉਂ ਕਰਕੇ ਸਾਧ ਸੰਗਤ ਬਚਨ ਦੇ ਨਾਲ ਬਾਦਸ਼ਾਹੀਆਂ ਬਖਸ਼ ਸਕਦੇ। ਗੁਰੂ ਜੀ ਉੱਥੇ ਕਹਿੰਦੇ ਹਨ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਡ, ਰਾਜ ਭਾਗ ਉਹਨਾਂ ਦੀ ਨਿਗਾਹ ਦੇ ਵਿੱਚ ਹੇਜ ਕੋਚ ਹੁੰਦੇ ਹਨ, ਕੁਛ ਹਸਤੀ ਨਹੀਂ ਰੱਖਦੇ ਹਨ। ਵਾਹਿਗੁਰੂ ਦੇ ਨਾਮ ਵਿੱਚ ਜਿਹੜੇ ਲਿਵਲੀਨ ਹਨ ਉਹਨਾਂ ਨੂੰ ਐਡੇ ਐਡੇ ਵੱਡੇ ਦਰਜੇ ਮਿਲਦੇ ਹਨ। ਹਾਂ, ਇੱਕ ਜਗ੍ਹਾ ਗੁਰੂ ਜੀ ਫਰਮਾਉਂਦੇ ਹਨ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਹਾਂ, ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਹੋਏ ਹਨ ਅਸਲੀ ਪਾਤਸ਼ਾਹ, ਕਿਉਂਕਿ ਉਹਨਾਂ ਨੂੰ ਅੰਦਰੂਨੀ ਆਤਮਕ ਪਾਤਸ਼ਾਹੀ ਪ੍ਰਾਪਤ ਹੋ ਚੁੱਕੀ ਹੈ, ਜਿਹੜੀ ਸਾਰਿਆਂ ਦਾ ਅਧਿਸ਼ਠਾਨ ਹੈ, ਸਾਰਿਆਂ ਦਾ ਆਦਰੂਪ ਹੈ। ਇਸ ਕਰਕੇ ਉਹ ਬਾਦਸ਼ਾਹ ਦੇ ਬਾਦਸ਼ਾਹ ਹਨ। ਇਉਂ ਗੁਰੂ ਜੀ ਕਿਤੇ ਤਮਾਮ ਦੁਨੀਆਂ ਦੇ ਰਾਜੇ ਦੱਸਦੇ ਹਨ। ਭਗਤ ਕਬੀਰ ਜੀ ਨੇ ਇਸੀ ਵਾਸਤੇ ਇੱਕ ਥਾਂ ਐਸਾ ਕਥਨ ਕੀਤਾ ਸੀ, ਰਾਜ ਲਿਓ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ, ਰਾਜ ਲਿਓ ਅਵਨਾਸ਼ੀ ਹਰੀ ਦਿਆਂ ਭਗਤਾਂ ਨੇ। ਰਾਜ ਹੁੰਦਾ ਇੱਕ ਨਾਸੀ ਰਾਜ ਹੁੰਦਾ, ਨਾਸ਼ ਹੋ ਜਾਣ ਵਾਲਾ। ਜਦੋਂ ਪੁੰਨ ਤਪ ਛੀਨ ਹੋ ਜਾਂਦਾ, ਖੁੱਸ ਜਾਂਦਾ, ਤਪੋ ਰਾਜ ਰਾਜੋ ਨਰਕ, ਐਸਾ ਵੀ ਦੱਸਿਆ। ਉਹ ਨਾਸੀ ਨਾਸ਼ ਹੋ ਜਾਣ ਵਾਲਾ, ਅਵਨਾਸ਼ੀ ਰਾਜ ਜਿਹੜਾ ਉਹ ਕਦੇ ਨਾਸ਼ ਨਹੀਂ ਹੁੰਦਾ, ਜਿਸਨੂੰ ਪ੍ਰਾਪਤ ਹੋ ਜਾਵੇ। ਸੋ ਉਸਨੂੰ ਪਾ ਕੇ ਹੀ ਰਾਜ ਨੇ ਚਾਹੋ ਮੁਕਤ ਨੇ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਨਾ ਰਾਜ ਚਾਹੁੰਦਾ ਹੈ ਨਾ ਮੁਕਤੀ ਦੀ ਇੱਛਾ, ਉੱਥੇ ਖਤਮ ਹੋ ਜਾਂਦੀ ਹੈ ਉਸ ਅਵਸਥਾ ਨੂੰ ਪ੍ਰਾਪਤ ਹੋ ਕੇ। ਸਿਉਂ ਕਰਕੇ ਸਾਧ ਸੰਗਤ ਅਵਨਾਸ਼ੀ ਤੇ ਨਾਸੀ ਰਾਜ। ਇੱਕ ਦਫ਼ਾ ਅਯੁੱਧਿਆ ਵਿੱਚ ਸ੍ਰੀ ਰਾਮ ਚੰਦਰ ਜੀ, ਜੋ ਕਿ ਵਿਸ਼ਨੂੰ ਦਾ 14 ਅਵਤਾਰ ਵੀ ਮੰਨੇ ਹਨ ਔਰ ਅਯੁੱਧਿਆ ਦੇ ਰਾਜਾ ਵੀ ਸਨ, ਰਾਜਾ ਦਸ਼ਰਥ ਦੇ ਪੁੱਤਰ, ਉਹਨਾਂ ਦਾ ਦਰਬਾਰ ਲੱਗਿਆ। ਵਜ਼ੀਰ ਮਸ਼ੀਰ ਹਲਕਾਰ ਦਰਬਾਰ ਵਿੱਚ ਬੈਠੇ ਹਨ, ਕਿਉਂਕਿ ਵਿਸ਼ਨੂੰ ਦਾ ਅਵਤਾਰ ਸਨ, ਇਸ ਕਰਕੇ ਰਿਸ਼ੀ ਮੁਨੀ ਮਹਾਤਮਾ ਵੀ ਬਹੁਤ ਸਾਰੇ ਬੈਠੇ ਹੋਏ। ਵਸ਼ਿਸ਼ਠ ਜੀ ਇਹਨਾਂ ਦੇ ਗੁਰੂ ਸਨ। ਰਾਮ ਚੰਦਰ ਜੀ ਨੂੰ ਹੱਸਦਿਆਂ ਨੂੰ ਦੇਖ ਕੇ ਪੁੱਛਣ ਲੱਗੇ, ਰਾਮ ਚੰਦਰ ਜੀ ਆਪ ਕਿਉਂ ਹੱਸਦੇ ਹੋ? ਅੱਗੋਂ ਇਹ ਕਹਿਣ ਲੱਗੇ, ਮਹਾਰਾਜ ਇਹ ਇੱਕ ਕੀੜਾ ਹੈ, ਕੰਧ ਉੱਪਰ ਚੜ੍ਹ ਰਿਹਾ ਹੈ, ਇਸ ਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ, ਉਹਨਾਂ ਵਿੱਚ ਤਾਕਤ ਨਹੀਂ, ਬਲ ਨਹੀਂ ਹੈ, ਗਿਰ ਜਾਂਦਾ ਹੈ, ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਹੈ, ਮੈਂ ਇਸ ਕੀੜੇ ਨੂੰ ਵੇਖ ਕੇ ਹੱਸਦਾ। ਇਹ ਸੁਣ ਕੇ ਕਹਿਣ ਲੱਗੇ, ਵਿਚਾਰੇ ਦੀਆਂ ਟੰਗਾਂ ਟੁੱਟੀਆਂ ਪਿਛਲੀਆਂ ਤੋਂ, ਤਾਕਤ ਨਹੀਂ ਹੈ ਕੰਧ ਉੱਪਰ ਚੜ੍ਹਨ ਦੀ, ਗਿਰ ਜਾਂਦਾ ਹੱਸਣ ਦਾ ਕੀ ਕਾਰਨ? ਅੱਗੋਂ ਰਾਮ ਚੰਦਰ ਜੀ ਕਹਿੰਦੇ, ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਹੁਣ ਇਹ ਕੀੜਾ ਬਣਿਆ ਟੁੱਟੀਆਂ ਟੰਗਾਂ ਵਾਲਾ, ਕਿਸੇ ਅਵਨਾਸ਼ੀ ਰਾਜ ਨੂੰ ਪ੍ਰਾਪਤ ਨਾ ਹੋਇਆ। ਅਵਿਨਾਸ਼ੀ ਪਦਵੀ ਤਾਂ ਉਹ ਹੁੰਦੀ ਹੈ ਜਿਸ ਨੂੰ ਪਾ ਕੇ ਹੋਰ ਕੋਈ ਇੱਛਾ ਨਾ ਰਹਿ ਜਾਏ ਔਰ ਨਾ ਉਹਦਾ ਕਦੇ ਨਾਸ਼ ਹੋਵੇ, ਐਸੀ ਉਸਨੂੰ ਅਵਿਨਾਸ਼ੀ ਪਦਵੀ ਕਹਿੰਦੇ ਹਨ। ਦਰਅਸਲ ਅਵਿਨਾਸ਼ੀ ਪਦਵੀ ਹਰ ਇਨਸਾਨ ਦੇ ਅੰਦਰ ਛੁਪੀ ਹੋਈ ਹੈ, ਇਹ ਨਹੀਂ ਵੀ ਕਿਸੇ ਇੱਕ ਦੇ ਅੰਦਰ, ਹਰ ਇੱਕ ਦੇ ਅੰਦਰ। ਜਿਹਨੇ ਆਪਣੀ ਬਿਰਤੀ ਨੂੰ ਬਾਹਰੋਂ ਇਕੱਠੀ ਕਰਕੇ ਨਾਮ ਅਭਿਆਸ ਦੇ ਬਲ ਕਰਕੇ ਉੱਥੇ ਪਹੁੰਚਾ ਕੇ ਉਸਨੂੰ ਪ੍ਰਾਪਤ ਕਰ ਲਿਆ, ਉਹ ਉਸ ਅਵਸਥਾ ਨੂੰ ਜਿਉਂਦੇ ਜੀਵ ਪ੍ਰਾਪਤ ਹੋ ਜਾਂਦਾ ਹੈ, ਉਸਨੂੰ ਜੀਵਨ ਮੁਕਤ ਕਹਿੰਦੇ ਹਨ। ਉਹ ਸੰਤਾਂ ਦੀ ਹੀ ਅਵਸਥਾ ਹੋਇਆ ਕਰਦੀ ਹੈ। ਇਉਂ ਕਰਕੇ ਦੱਸਦੇ ਹਨ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ। ਇੱਕ ਦਫ਼ਾ ਗੁਰੂ ਜੀ ਦੇ ਪਾਸ ਸਵਾਲ ਕੀਤਾ ਸਿੱਖਾਂ ਨੇ ਗਰੀਬ ਨਵਾਜ਼, ਜਿਨ੍ਹਾਂ ਨੇ ਵਿਸਰੇ ਨਾਮ ਸ਼ੇਖ ਨੇ, ਇਹ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਰਹਿੰਦਾ ਖੁਦ ਬਖੁਦ ਹਰ ਵਕਤ, ਇਸੀ ਤਰ੍ਹਾਂ ਹੀ ਹਰ ਵਕਤ ਅੰਦਰੋਂ ਨਾਮ ਦੀ ਧੁਨੀ ਹੁੰਦੀ ਰਹਿੰਦੀ ਹੈ, ਦਮ ਦਮ ਦੇ ਨਾਲ ਨਾਮ ਦੀ ਧੁਨੀ ਹੁੰਦੀ ਹੈ, ਪਰਾਵਾਣੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਕਿਰਤੀ ਅਸਥਾਨ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਤ੍ਰਿਪਤੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਦਸਵੇਂ ਦੁਆਰ ਵਿੱਚ ਨਾਮ ਦੀ ਧੁਨੀ ਹੁੰਦੀ ਹੈ। ਨਾਮ ਦੀ ਧੁਨੀ ਤਾਂ ਦਰਅਸਲ ਪੈਰ ਦੇ ਗੁੱਠ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਹਰਿਕ ਦੇ ਅੰਦਰ ਹੋ ਰਹੀ ਹੈ। ਨੌਨਿਤ ਅੰਮ੍ਰਿਤ ਪੁਰਬ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ, ਐਸਾ ਪਰ ਹਰਿਕ ਸੁਣ ਨਹੀਂ ਸਕਦਾ। ਕਿਉਂ? ਬਿਰਤੀ ਬਾਜਮੁਖ ਹੈ, ਬਿਰਤੀ ਖਿਲਰੀ ਹੋਈ ਹੈ, ਬਿਰਤੀ ਖਿੜੀ ਹੋਈ ਹੈ, ਆਪਣੇ ਨਿਸ਼ਾਨੇ ਤੇ ਪਹੁੰਚਦੀ ਨਹੀਂ। ਜਦੋਂ ਮਹਾਂਪੁਰਖ ਦੀ ਸੰਗਤ ਕਰਕੇ ਨਾਮ ਅਭਿਆਸ ਦਾ ਬਲ ਕਰਕੇ ਉੱਥੇ ਆਪਣੀ ਸੁਰਤ ਨੂੰ ਪਹੁੰਚਾਉਂਦਾ ਹੈ, ਫਿਰ ਖੁਦ ਬਖੁਦ ਮਹਿਸੂਸ ਕਰਦੇ ਵੀ ਵਾਕਈ ਇਹ ਗੱਲ ਦਰੁਸਤ ਹੈ। ਨਾਮ ਦੀ ਧੁਨੀ ਹਰ ਵਕਤ ਇਉਂ ਹੁੰਦੀ ਹੈ ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ। ਤੋ ਗੁਰੂ ਜੀ ਤੋਂ ਪੁੱਛਿਆ ਗਰੀਬ ਨਵਾਜ਼, ਜਿਨ੍ਹਾਂ ਨਾ ਵਿਸਰੇ ਨਾਮ ਸ਼ੇਖ ਨੇ, ਇਹ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਉਹ ਕਿਹੋ ਜਿਹੇ ਹਨ? ਗੁਰੂ ਜੀ ਇਹ ਬਚਨ ਸੁਣ ਕੇ ਕਹਿੰਦੇ ਹਨ, ਤੇਜ ਨਾ ਜਾਣਾ ਮੂਲ ਸਾਈ ਜੇ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਵਿਸਰਦਾ, ਨਾਮ ਦੇ ਆਸਰੇ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਲ ਜੋੜ ਛੱਡਦੇ ਹਨ, ਉਹ ਵਾਹਿਗੁਰੂ ਵਰਗੇ ਹੀ, ਉਹਨਾਂ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ। ਸਾਈ ਹੀ ਵਰਗੇ ਨੇ ਵਿਸਰੇ ਨਾ ਨਾਮ ਭੇਦ ਮਿਟ ਜਾਂਦਾ ਹੈ। ਇਸੇ ਤਰ੍ਹਾਂ ਹੀ ਨਾਮ ਅਭਿਆਸ ਦੇ ਬਲ ਕਰਕੇ ਉਹਨਾਂ ਦਾ ਭੇਦ ਖਤਮ ਹੋ ਗਿਆ। ਰੂਪ ਦੇ ਵਿੱਚ ਤਾਂ ਭੇਦ ਹੋ ਗਏ, ਉਹ ਸਾਈਂ ਵਰਗੇ ਹੀ ਹੋ ਗਏ, ਸਾਈਂ ਰੂਪ ਹੀ ਹੋ ਗਏ। ਸਵਯੰ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਨੂੰ, ਵਾਹਿਗੁਰੂ ਦੇ ਨਾਮ ਵਿੱਚ ਲਿਵਲੀਨ ਪੁਰਸ਼ਾਂ ਨੂੰ ਇਹੋ ਜਿਹੇ ਦਰਜੇ ਕਿਤੇ ਸ਼ਾਹੂਕਾਰ, ਕਿਤੇ ਰਾਜੇ ਮਹਾਰਾਜੇ, ਕਿਤੇ ਪਾਤਸ਼ਾਹ, ਸੋ ਇਹੋ ਜਿਹੇ ਦਰਜੇ ਦਿੰਦੇ ਹਨ। ਸੋ ਇਹੋ ਜਿਹੇ ਇੱਕ ਮਹਾਂਪੁਰਖ, ਅੱਜ ਬਾਰਿਸ਼ ਪੈਂਦੀ ਹੈ, ਹੱਥ ਵੀ ਤੋਤੇ ਦਾ ਪਿੰਜਰਾ ਹੈ, ਬਾਜ਼ਾਰ ਵੀ ਚਲੇ ਜਾਂਦੇ ਹਨ। ਗਣਕ ਜਿਸਦੇ ਚਿੱਤ ਵਿੱਚ ਬਹੁਤ ਦਫ਼ਾ ਇਹੋ ਜਿਹੇ ਖਿਆਲ ਉੱਠ ਕੇ ਉਸ ਚਿੱਤ ਨੂੰ ਬੇਬਲ ਕਰਦੇ ਸਨ, ਕੁਦਰਤੀ ਉੱਥੇ ਪਹੁੰਚ ਗਏ। ਜ਼ਿਆਦਾ ਮੀਂਹ ਦਾ ਛੜਾਕਾ ਆ ਜਾਂਦਾ, ਕੁਦਰਤੀ ਉਸਦੇ ਮਕਾਨ ਦੇ ਵਰਾਂਡੇ ਹੇਠਾਂ ਜਾ ਖੜਦੇ। ਉਸਨੇ ਦੇਖਿਆ ਵੀ ਕੋਈ ਮਹਾਂਪੁਰਖ ਖੜਾ, ਝੱਟ ਹੀ ਆਪਣੇ ਨੌਕਰ ਨੂੰ ਭੇਜ ਕੇ ਉੱਪਰ ਬੁਲਾ ਕੇ ਸ਼ੁੱਧ ਬਿਸਤਰਾ ਵਿਛਾ ਕੇ ਬਿਠਾ ਦਿੱਤਾ। ਅੱਜ ਉਹ ਮੌਕਾ ਆ ਗਿਆ ਹੈ ਬੀਜ ਦੇ ਉੱਗਣ ਦਾ, ਪਾਣੀ ਮਿਲੇ ਤੇ ਬੀਜ ਉੱਗ ਪੈਂਦਾ ਹੈ, ਬਾਰਿਸ਼ ਪਈ ਤੇ ਬੀਜ ਪਿਆ ਜ਼ਮੀਨ ਵਿੱਚ ਉੱਗਦਾ ਹੈ। ਇਉਂ ਕਰਕੇ ਹੁਣ ਗਣਕਾਂ ਨੇ ਆਪਣੀ ਦਾਸਤਾਨ ਛੇੜੀ, ਬਾਬਾ ਜੀ ਮੈਂ ਜਾਣਦੀ ਹਾਂ ਮਨੁੱਖਾਂ ਦੇ ਪ੍ਰਭੂ ਦੀ ਭਗਤੀ ਵਾਸਤੇ ਇਸ ਨੂੰ ਮਿਲਿਆ ਹੈ, ਪਰ ਮੇਰੀ ਜ਼ਿੰਦਗੀ ਦਾ ਰੋਹ ਬਚਪਨ ਤੋਂ ਹੀ ਇਹੋ ਜਿਹੇ ਪਾਸੇ ਹੈ, ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਮੈਨੂੰ ਜਾਣਾ ਪਏਗਾ। ਕੀ ਮੇਰੇ ਵਾਸਤੇ ਕੋਈ ਉਪਾਅ ਹੈ? ਮੈਂ ਜਮਾਂ ਤੋਂ ਬਚ ਜਾਵਾਂ, ਨਰਕਾਂ ਤੋਂ ਬਚ ਜਾਵਾਂ, ਚੁਰਾਸੀ ਤੋਂ ਬਚ ਜਾਵਾਂ, ਜਮਨ ਮਨ ਦੇ ਚੱਕਰ ਤੋਂ ਬਚ ਕੇ ਸਦਾ ਵਾਸਤੇ ਕਿਸੇ ਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋ ਜਾਵਾਂ, ਇਹੋ ਜਿਹਾ ਉਪਾਅ ਹੈ। ਇਹ ਵਚਨ ਸੁਣ ਕੇ ਉਹ ਮਹਾਤਮਾ ਬੜੇ ਹੈਰਾਨ ਹੋਏ, ਅਸ਼ਚਰਜ ਬਾਤ ਹੈ, ਇਹੋ ਜਿਹੇ ਥਾਂ ਇਸਦਾ ਵਾਸਾ। ਇਹਦੇ ਖਿਆਲਾਤ ਬੜੇ ਉਤਮਦੀ ਦੇ ਹਨ, ਪ੍ਰਤੀਤ ਹੁੰਦਾ ਹੈ ਇਹਦੇ ਮਨ ਰੂਪੀ ਜ਼ਮੀਨ ਦੇ ਵਿੱਚ ਕੋਈ ਭਗਤੀ ਦਾ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰਦਾ। ਸਿਆਣੇ ਪੁਰਸ਼ ਇੱਥੋਂ ਸਮਝਦੇ ਹੈ। ਸੋ ਸਾਧਸੰਗ ਭਜਨ ਕਰਨ ਦੇ ਕਾਰਨ ਨਰਕਾਂ ਦਾ, ਜਮਾਂ ਦਾ, ਚੁਰਾਸੀ ਦਾ, ਜਮਨ ਮਨ ਆਦਿ ਦੁੱਖਾਂ ਦਾ ਭੈ ਜਦੋਂ ਇਹਦੇ ਚਿੱਤ ਵਿੱਚ ਪੈਦਾ ਹੁੰਦਾ ਹੈ, ਉਸ ਮੌਕੇ ਚਾਹੁੰਦਾ ਮੈਂ ਭਜਨ ਕਰਕੇ ਇਸ ਦੁੱਖ ਨੂੰ ਦੂਰ ਕਰ ਲਵਾਂ, ਆਦਿ ਕਾਰਨ ਇਹ ਹੁੰਦਾ। ਫਿਰ ਉਸ ਤੋਂ ਬਾਅਦ ਨਾਮ ਦੋ ਕਿਸਮ ਦਾ ਮੰਨਿਆ ਹੈ, ਇੱਕ ਵਰਣਾਤਮਕ, ਇੱਕ ਗੁਣਾਤਮਕ, ਇੱਕ ਜਪਾ, ਇੱਕ ਜਾਪ ਹੈ ਅਧਿਕਾਰ ਦੇ ਮੁਤਾਬਕ। ਫਿਰ ਨਾਮ ਦਾ ਅਭਿਆਸ ਹੁੰਦਾ ਹੈ, ਬਾਰ ਬਾਰ ਨਾਮ ਦਾ ਚਿੰਤਨ ਕਰਨਾ, ਰਟਨ ਕਰਨਾ, ਸੁਰਤ ਨੂੰ ਉਹਦੇ ਨਾਲ ਜੋੜਨਾ, ਉਸਨੂੰ ਅਭਿਆਸ ਕਹਿੰਦੇ। ਨਾਮ ਕੀ? ਨਾਮ ਅਭਿਆਸ ਕਰਦੇ ਕਰਦੇ ਕਾਫੀ ਦੇਰ ਵਿੱਚ ਇਹੀ ਨਾਮ ਮਨ ਤਨ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਸੋ ਇਹ ਨਾਮ ਦੀ ਖੋਧੀ ਹੈ। ਇਹਦਾ ਫਲ ਜਨਮ ਮਨ ਦਾ ਦੁੱਖ, ਨਰਕਾਂ ਦਾ ਦੁੱਖ, ਚੁਰਾਸੀ ਦਾ ਦੁੱਖ, ਜਮਦੂਤਾਂ ਦਾ ਦੁੱਖ, ਹਰ ਕਿਸਮ ਦੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਅਵਿਨਾਸ਼ੀ ਪ੍ਰਭੂ ਦੀ ਪ੍ਰਾਪਤੀ ਹੋ ਜਾਣਾ, ਇਹ ਨਾਮ ਦਾ ਫਲ ਹੈ। ਇੱਥੇ ਆ ਕੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ, ਜਿਸ ਦਾ ਨਾਮ ਹੈ ਉਸਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਇਉਂ ਕਰਕੇ ਪਹਿਲੇ ਪਹਿਲ ਇਹਦਾ ਕਾਰਨ ਦੁੱਖਾਂ ਤੋਂ ਬਚਣ ਵਾਸਤੇ ਜਮ ਆਦਿ ਦੁੱਖਾਂ ਤੋਂ। ਜਦੋਂ ਇਹੋ ਜਿਹੀ ਗੱਲ ਗਣਕਾਂ ਨੇ ਕਹੀ, ਮਹਾਂਪੁਰਖਾਂ ਨੇ ਉਹਦੇ ਵਿਚਾਰ ਸੁਣ ਕੇ ਦੱਸਿਆ, ਹਾਂ ਅਗਰ ਤੇਰੇ ਚਿੱਤ ਵਿੱਚ ਇਹੋ ਜਿਹਾ ਜਮਾਂ ਨਰਕਾਂ ਚੁਰਾਸੀ ਆਦਿ ਦਾ ਭੈ ਪ੍ਰਾਪਤ ਹੋਇਆ ਹੈ, ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਤੈਨੂੰ ਵੀ ਮੌਕਾ ਮਿਲ ਸਕਦਾ, ਸਭ ਦੇ ਵਾਸਤੇ ਅਧਿਕਾਰ ਹੈ। ਸੋ ਕੋਈ ਉਪਾਅ ਕਹਿਣ ਲੱਗੇ, ਵਾਹਿਗੁਰੂ ਦਾ ਭਜਨ। ਪਰਮੇਸ਼ਵਰ ਦਾ ਨਾਮ ਸਾਰੇ ਦੁੱਖਾਂ ਦੇ ਬਰੀ ਕਰਨ ਨੂੰ ਸਮਰੱਥ ਹੈ। ਉਹਨਾਂ ਨੇ ਸੋਚਿਆ ਇਹਦਾ ਮਹਾਰਾਜ ਜੀ ਬਹੁਤ ਮਹਿਲਾ ਹੈ, ਕਿਉਂਕਿ ਇਹਦੀ ਪ੍ਰਵਿਰਤੀ ਬਚਪਨ ਤੋਂ ਬੁਰਾਈਆਂ ਵਿੱਚ। ਪਹਿਲੇ ਤੋਤੇ ਦੇ ਬਹਾਨੇ ਇਸਦੇ ਮਨ ਨੂੰ ਕੋਈ ਸ਼ੁੱਧ ਕਰ ਲੈਣਾ ਚਾਹੀਦਾ। ਸਾਧਸੰਗ ਭਜਨ ਕਰਨੀਆਂ ਯੁਕਤੀਆਂ ਉਕਤੀਆਂ ਸਤਿਪੁਰਸ਼ ਇਕੱਠੀਆਂ ਇੱਕ ਲਖਤੀ ਸਾਰਿਆਂ ਨੂੰ ਨਹੀਂ ਦੱਸਿਆ ਕਰ। ਭਜਨ ਕਰਨੀਆਂ ਯੁਕਤੀਆਂ ਬਹੁਤ ਹਨ, ਪਰ ਪਹਿਲੇ ਪਹਿਲ ਆਹਿਸਤਾ ਆਹਿਸਤਾ ਉਸਨੂੰ ਇਸ ਪਾਸੇ ਚੜਾਉਂਦੇ। ਸਵਯੰ ਕਰਕੇ ਉਹਨਾਂ ਸੋਚਿਆ ਪਹਿਲੇ ਤੋਤੇ ਦੇ ਬਹਾਨੇ ਇਸਦੇ ਮਨ ਨੂੰ ਸ਼ੁੱਧ ਕੀਤਾ ਜਾਵੇ, ਫਿਰ ਅਗਲਾ ਤਰੀਕਾ, ਅਗਲੀ ਯੁਕਤੀ, ਅਗਲਾ ਢੰਗ ਇਸ ਨੂੰ ਦੱਸਿਆ ਜਾਏਗਾ। ਮਹਾਂਪੁਰਖਾਂ ਨੇ ਉਹ ਤੋਤੇ ਦਾ ਪਿੰਜਰਾ ਦੇ ਕੇ ਕਿਹਾ, ਦੇਖ ਅਗਰ ਤੇਰੇ ਚਿੱਤ ਵਿੱਚ ਸੱਚਮੁੱਚ ਜਮਾਂ ਨਰਕਾਂ ਚੁਰਾਸੀ ਤੋਂ ਬਚਣ ਦਾ ਸ਼ੌਕ ਹੈ, ਅੰਮ੍ਰਿਤ ਵੇਲੇ ਉਸਨੂੰ ਸੰਭਾਲਣਾ ਕਰੋ, ਸਾਸਿਕ ਅੰਮ੍ਰਿਤ ਵੇਲਾ ਸੱਚਣਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਨੂੰ, ਉਸਦੀ ਬਹੁਤ ਮਹੱਤਤਾ ਹੈ। ਜਿਹੜਾ ਜਗਿਆਸੂ ਉਸ ਵਕਤ ਨੂੰ ਸੰਭਾਲਦਾ ਹੈ ਉਹ ਵੱਡੇ ਪੁੰਨਾ ਦਾ ਭਾਗੀ ਹੁੰਦਾ, ਬੜੀ ਜਲਦੀ ਤਰੱਕੀ ਕਰਦਾ ਹੈ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨੂੰ ਫੁੱਟੇ ਨਾ, ਉਹਦੀ ਮਹੱਤਤਾ ਹੈ। ਉਸ ਨੂੰ ਸੰਭਾਲਣਾ ਭਾਵੇਂ ਉਸ ਮੌਕੇ ਕਲਯੁਗ ਦਾ ਜੁਲੜ ਹਰੀਕ ਦੇ ਉੱਪਰ ਦਿੱਤਾ ਹੁੰਦਾ, ਉਸ ਸਮੇਂ ਉੱਠ ਕੇ ਆਲਸ ਤੋਂ ਰਹਿਤ ਹੋ ਕੇ ਇਸ਼ਨਾਨ ਆਦਿ ਕਰਕੇ ਜਿਹੜੇ ਭਜਨ ਕਰਦੇ ਹਨ ਬਹੁਤ ਜਲਦੀ ਤਰੱਕੀ ਕਰਦੇ ਹਨ। ਮਹਾਂਪੁਰਖਾਂ ਨੇ ਤੋਤੇ ਦੇ ਬਹਾਨੇ ਕਿਹਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਲਸ ਨੂੰ ਦੂਰ ਕਰਕੇ ਦਿਨ ਚੜ੍ਹੇ ਤੱਕ ਤੋਤੇ ਤੋਂ ਰਾਮ ਰਾਮ ਆਉਣ ਦਾ ਤੇ ਆਪ ਕਹਿਣ ਦਾ ਅਭਿਆਸ ਬਣਾਓ। ਜਾਂ ਉਸਦੇ ਭਲੇ ਵਾਸਤੇ, ਉਸਦੇ ਮਨ ਦੀ ਸ਼ੁੱਧੀ ਵਾਸਤੇ, ਇਸ ਪਾਸੇ ਥੋੜਾ ਥੋੜਾ ਸੁਭਾਅ ਪਾਉਣ ਵਾਸਤੇ ਇਹ ਉਪਾਅ ਉਹਨਾਂ ਨੂੰ ਦੱਸਿਆ। ਧੁੰਦ ਸੰਤਾਂ ਨੇ ਤੋਤਾ ਘਨ ਕਾ ਪਾਪ ਸਾਰੇ, ਧੁੰਦ ਸੰਤਾਂ ਨੇ ਤੋਤਾ ਘਨ ਕਾ ਪਾਪ ਸਾਰੇ, ਸਤਿ ਸ਼੍ਰੀ ਅਕਾਲ। की सुनो मेरे मुंह से। संग द्वारा ही हृदय जीवन का सुधार है। भूमिका चढ़ता 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 आखिरी स्टेज पे पहुंचता है। इनू पहली भूमिका दसिया, पहला स्टेप दसिया, ए तरह पवड़ियां चढ़िया हुए इकीश इस वहिरू तो विछड़ के संसार चक्कर विच फिर रहा है। चौरासी का गामी हो रहा है, नरकां का गामी हो रहा है। जिस वक्त इसनू सत्संग द्वारा वहिगुरु अंतरयामी दे भजन विच प्रवृत्ति हो जाए, समझो पहली भूमिका आ गई, पहली स्टेज आ गई। इतों उपर नूं वहिगुरु वल्लों उठण वास्ते जिवें किसी अटारी ते चढ़ना होवे, किसी ने हौली हौली पहली पौड़ी ते पैर रखदा 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 उपर सिरे जा चढ़दा है। इसी तरह ही इस तरह पपड़ियां चढ़िया होए की हौली हौली वहिगुरु तो विछड़िया है, गिरदा 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 फिर उत्थे पहुंचना है। यह पहला स्टेप आ गया जिथों वाहगुरु वालों इसके चित बिरति की चढ़ाई शुरू होनी है। इसी तरह सजे रहना, मन चित लगा के गुरु स्तोत्र विच बोलना, उस तो बाद मन चित लगा के अरदास विच शामिल होना, नामा गुरु माता सुन के फिर शांति नाल घर पहुंचो। धन है गुरु नानक साहिब धन है धन है अंगद साहिब जी धन
I'm not afraid.